ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਜੈ ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ ਮਨ ਕੀ ਦੁਬਿਧਾ ਬਿਨਸ ਜਾਏ ਹਰ ਪਰਮ ਪਦ ਲਹੀਐ ਮੇਰਾ ਸਤਿਗੁਰ ਪਿਆਰਾ ਕਿਤ ਬਿਧ ਮਿਲੈ ਹਾਂ ਖਿਨ ਖਿਨ ਕਰੀ ਨਮਸਕਾਰ ਮੇਰਾ ਗੁਰ ਪੂਰਾ ਕਿਉਂ ਮਿਲੈ ਕਰ ਕਿਰਪਾ ਹਰ ਮੇਲਿਆ ਮੇਰਾ ਸਤਿਗੁਰ ਪੂਰਾ ਇਛ ਪੁੰਨੀ ਜਨ ਕੇਰੀਆ ਲੇ ਸਤਿਗੁਰ ਤੂਰਾ ਹਰ ਭਗਤ ਦ੍ਰਿੜਾਵੈ ਹਰ ਭਗਤ ਸੁਣੈ ਤਿਸ ਸਤਿਗੁਰ ਮਿਲੀਐ ਤੋਟਾ ਮੂਲ ਨ ਆਵਈ ਹਰ ਲਾਭ ਨਿਤ ਦ੍ਰਿੜੀਐ ਜਿਸ ਕੋ ਹਿਰਦੈ ਵਿਗਾਸ ਹੈ ਪਾਉ ਦੂਜਾ ਨਾਹੀ ਨਾਨਕ ਤਿਸ ਗੁਰ ਮਿਲ ਉਦਰੀ ਹਰ ਗੁਣ ਗਾਵਾਹੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਆਸਰਾ ਜੈ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਣਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜਿਨ ਮਾਣਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਅਤਿਅੰਤ ਵਡਭਾਗੇ ਹੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਹਨ ਪੰਜਾਂ ਬਾਣੀਆਂ ਦੇ ਨਿਤਨੇਮ ਉਪਰੰਤ ਸਤਿਕਾਰਯੋਗ ਭਾਈ ਵਰਿਆਮ ਸਿੰਘ ਜੀ ਦੇ ਜਥੇ ਪਾਸੋਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਆਨੰਦ ਮਾਣਿਆ ਹੈ ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਨਾਲ ਜੋੜੀਏ ਇਕਾਗਰ ਚਿੱਤ ਹੋ ਕੇ ਕਥਾ ਦਾ ਆਨੰਦ ਮਾਣੀਏ ਅੱਜ ਸ੍ਰੀ ਆਸਾ ਜੀ ਦੀ ਵਾਰ ਦੀ ਕਥਾ ਆਰੰਭ ਹੋ ਰਹੀ ਹੈ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 462 ਅੰਗ ਤੋਂ 475 ਅੰਗ ਤੱਕ ਸੁਭਾਏਮਾਨ ਹੈ ਇਸ 22 ਵਾਰਾਂ ਵਿੱਚੋਂ ਇਸ ਵਾਰ ਦੀ ਬਹੁਤ ਵਿਸ਼ੇਸ਼ਤਾ ਇਹ ਹੈ ਕਿ ਹਰ ਰੋਜ਼ ਗੁਰੂ ਘਰਾਂ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੰਜਾਂ ਤਖ਼ਤ ਸਾਹਿਬਾਂ 'ਤੇ ਔਰ ਇਤਿਹਾਸਿਕ ਗੁਰਦੁਆਰਿਆਂ ਵਿੱਚ ਗੁਰੂ ਖਾਲਸਾ ਪੰਥ ਦੇ ਸਾਰੇ ਆਸ਼ਰਮਾਂ ਵਿੱਚ ਦਲਾਂ ਪੰਥਾਂ ਵਿੱਚ ਸੰਪਰਦਾਵਾਂ ਵਿੱਚ ਡੇਰਿਆਂ ਵਿੱਚ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਗੁਰੂ ਘਰ ਦੀ ਜੋ ਮਰਿਆਦਾ ਨੂੰ ਫਾਲੋ ਕਰਦੇ ਹਨ ਉਹ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਹਨ ਇਹ ਸਾਰੇ ਪੰਥ ਵਿੱਚ ਪ੍ਰਵਾਨਿਤ ਕਿਸੇ ਨੂੰ ਵੀ ਇਹਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਕਿੰਤੂ ਪਰੰਤੂ ਨਹੀਂ ਹੈ ਸਤਿਗੁਰੂ ਸਾਹਿਬ ਜੀ ਨੇ ਇਹ ਧੁਰ ਤੋਂ ਹੀ ਮਰਿਆਦਾ ਕਾਇਮ ਕੀਤੀ ਪਹਿਲੀ ਪਾਤਸ਼ਾਹੀ ਤੋਂ ਦੂਸਰੇ ਪਾਤਸ਼ਾਹ ਨੇ ਵਿੱਚ ਸਲੋਕ ਦਰਜ ਕਰ ਦਿੱਤੇ ਅਤੇ ਫਿਰ ਪੰਜਵੇਂ ਪਾਤਸ਼ਾਹ ਨੇ ਵਿੱਚ ਗੁਰੂ ਰਾਮਦਾਸ ਜੀ ਦੇ ਉਚਾਰਨ ਕੀਤੇ ਹੋਏ ਸੰਤਾਂ ਦਾ ਕੀਰਤਨ ਕਰਨ ਦਾ ਵਿਧਾਨ ਕਾਇਮ ਕੀਤਾ ਉਹਦੇ ਨਾਲ ਮਿਲਦੇ ਜੁਲਦੇ ਸ਼ਬਦ ਵੀ ਰਾਗੀ ਸਿੰਘ ਉਸੇ ਸਮੇਂ ਤੋਂ ਗਾਇਨ ਕਰਦੇ ਆ ਰਹੇ ਹਨ ਸੋ ਕੀਰਤਨ ਦੀ ਇਹ ਮਰਿਆਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪਹਿਲੇ ਨੰਬਰ 'ਤੇ ਕਹੀ ਜਾਂਦੀ ਹੈ ਬਾਕੀ ਤਖ਼ਤ ਸਾਹਿਬਾਂ 'ਤੇ ਵੀ ਆਸਾ ਦੀ ਵਾਰ ਪੂਰੀ ਲੱਗਦੀ ਹੈ ਪਰ ਜਿੰਨਾ ਸਮਾਂ ਇਹਨਾਂ ਦੋ ਅਸਥਾਨਾਂ 'ਤੇ ਲੱਗਦਾ ਉਹ ਹੋਰ 'ਤੇ ਨਹੀਂ ਲੱਗਦਾ ਲਗਭਗ 3 ਘੰਟੇ ਤਖ਼ਤ ਕੇਸਗੜ੍ਹ ਸਾਹਿਬ ਹਾਂ ਹਜ਼ੂਰ ਸਾਹਿਬ ਵੀ ਇੰਨਾ ਹੀ ਸਵਾ 3 ਘੰਟੇ 3.5 ਘੰਟੇ ਹਰਿਮੰਦਰ ਸਾਹਿਬ ਵੀ ਲਗਭਗ ਇੰਨਾ ਹੀ ਸਮਾਂ ਤਖ਼ਤ ਕੇਸਗੜ੍ਹ ਸਾਹਿਬ ਵੀ ਗਿਆਨੀ ਜੀ ਰਹਿ ਕੇ ਆਏ ਭਾਈ ਵਰਿਆਮ ਸਿੰਘ ਜੀ ਦੱਸ ਰਹੇ ਆ ਵੀ 3 ਘੰਟੇ ਸ੍ਰੀ ਆਸਾ ਦੀ ਵਾਰ ਦਾ ਸਮਾਂ ਵਿਧਾਨ ਹੈ ਸੋ ਸਤਿਗੁਰੂ ਸਾਹਿਬ ਜੀ ਦੀ ਇਹ ਮਰਿਆਦਾ ਜੋ ਗੁਰੂ ਘਰਾਂ ਵਿੱਚ ਹੈ ਇਸ ਵਾਰ ਦੇ ਅਰਥ ਭਾਵ ਵੀ ਬੜੇ ਵਿਸ਼ੇਸ਼ ਬੜੇ ਡੂੰਘੇ ਹਨ ਕਿਤੇ ਕਿਤੇ ਤਾਂ ਮਹਾਰਾਜ ਜੀ ਨੇ ਬਹੁਤ ਬਰੀਕੀ ਨੂੰ ਛੂਹਿਆ ਹੈ ਅਤੇ ਹਰ ਤਰੀਕੇ ਨਾਲ ਸਾਨੂੰ ਉਪਦੇਸ਼ ਦਿੱਤਾ ਹੈ ਪਖੰਡਾਂ ਵਹਿਮਾਂ ਭਰਮਾਂ ਕਰਮਕਾਂਡਾਂ ਤੋਂ ਖਾਲਸੇ ਨੂੰ ਸੁਤੰਤਰ ਕੀਤਾ ਇੱਕ ਵਾਹਿਗੁਰੂ ਨਿਰੰਕਾਰ ਜੋਤੀ ਸਰੂਪ ਨਾਲ ਜੋੜਿਆ ਇਸ ਦੀ ਆਰੰਭਤਾ ਵਿੱਚ ਜੋ ਮੰਗਲਾਚਰਨ ਸਤਿਗੁਰੂ ਜੀ ਨੇ ਕੀਤਾ ਹੈ ਆਓ ਅੱਜ ਇਸ ਦੀ ਵਿਚਾਰ ਸਰਵਣ ਕਰੀਏ ਵੈਸੇ ਤਾਂ ਜੇ ਮੰਗਲਾਚਰਨ ਦੀ ਵਿਚਾਰ ਹੀ ਕਰੀਏ ਮੂਲ ਮੰਤਰ ਦੀ ਬਹੁਤ ਲੰਮਾ ਸਮਾਂ ਇਹਦੇ 'ਤੇ ਲੱਗ ਜਾਂਦਾ ਹੈ ਕੋਸ਼ਿਸ਼ ਕਰਾਂਗੇ ਜਿੰਨਾ ਕੁ ਸੰਖੇਪ ਵਿੱਚ ਵਿਚਾਰਿਆ ਜਾਵੇ ਤਾਂ ਕਿ ਅੱਗੇ ਬਾਣੀ ਨੂੰ ਵੀ ਆਪਾਂ ਆਰੰਭ ਕਰਨਾ ਹੈ ਸੋ ਪ੍ਰੇਮ ਦੇ ਨਾਲ ਸਤਿਗੁਰੂ ਨਾਨਕ ਦੇਵ ਜੀ ਨੂੰ ਯਾਦ ਕਰੀਏ ਪਿਆਰ ਸਹਿਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਇਹ ਜੋ ਹੁਣ ਪਾਠ ਸ਼ੁਰੂ ਹੋ ਰਿਹਾ ਹੈ ਮੰਗਲਾਚਰਨ ਦਾ ਮੂਲ ਮੰਤਰ ਦਾ ਇਹ ਜਦੋਂ ਮਹਾਰਾਜ ਸਾਹਿਬ ਜੀ ਸੱਚਖੰਡ ਵੇਈ ਨਦੀ ਵਿੱਚ ਪ੍ਰਵੇਸ਼ ਕਰਕੇ ਸੱਚਖੰਡ ਗਏ ਹਨ 3 ਦਿਨ ਜਲ ਵਿੱਚ ਹੀ ਨਿਵਾਸ ਕੀਤਾ ਹੈ ਸੇਵਾਦਾਰ ਜੋ ਨਾਲ ਸੀ ਉਹ ਉਡੀਕਦਾ ਰਿਹਾ ਵੀ ਨਾਨਕ ਜੀ ਬਾਹਰ ਨਿਕਲਣਗੇ ਅਤੇ ਫਿਰ ਮੈਂ ਉਹਨਾਂ ਨੂੰ ਇਸ਼ਨਾਨ ਵਸਤਰ ਦਿਆਂਗਾ ਪਰ 5-4 ਮਿੰਟ 10 ਮਿੰਟ ਉਡੀਕਿਆ ਅੱਧਾ ਘੰਟਾ ਉਹ ਤਾਂ ਹੈਰਾਨ ਹੋ ਗਿਆ ਰੌਲਾ ਪਾਤਾ ਵੀ ਨਾਨਕ ਜੀ ਡੁੱਬ ਗਏ ਹਨ ਸਾਰਾ ਸ਼ਹਿਰ ਉੱਥੇ ਇਕੱਠਾ ਹੋ ਗਿਆ ਸੁਲਤਾਨਪੁਰ ਵੇਈ ਨਦੀ ਵਿੱਚੋਂ ਬਾਹਰ ਨਹੀਂ ਆਏ ਨਹੀਂ ਨਿਕਲੇ ਚਿੰਤਾ ਦਾ ਵਿਸ਼ਾ ਬਣ ਗਿਆ 3 ਦਿਨ ਮਹਾਰਾਜ ਜਲ ਵਿੱਚ ਨਿਵਾਸ ਸੀਗਾ ਪਤਾ ਨਹੀਂ ਕਿੱਥੇ ਸਾਰਾ ਨਦੀ ਦਾ ਪਾਣੀ ਵੀ ਜਾਲ ਪਾ ਕੇ ਟੋਭੇ ਲਾ ਕੇ ਦੌਲਤ ਖਾਂ ਲੋਧੀ ਨੇ ਲੱਭਿਆ ਗੁਰੂ ਸਾਹਿਬ ਦਾ ਕੋਈ ਪਤਾ ਨਹੀਂ ਲੱਗਾ ਕਿਉਂਕਿ ਸਤਿਗੁਰੂ ਤਾਂ ਆਪਣੇ ਦੇਹ ਸਮੇਤ ਅਕਾਲ ਪੁਰਖ ਦੇ ਦਰਬਾਰ ਸੱਚਖੰਡ ਵਿੱਚ ਜਾ ਪਹੁੰਚੇ ਸਨ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖਿਆ ਨਦਰ ਨਿਹਾਲ ਉੱਥੇ ਅਕਾਲ ਪੁਰਖ ਪਰਮੇਸ਼ਰ ਨੇ ਉਹਨਾਂ ਨੂੰ ਜੋ ਅੰਮ੍ਰਿਤ ਦਾ ਪਿਆਲਾ ਦਿੱਤਾ ਅੰਮ੍ਰਿਤ ਦਾ ਬਾਟਾ ਦਿੱਤਾ ਅਤੇ ਕਿਹਾ ਨਾਨਕ ਇਹ ਮੇਰੇ ਨਾਮ ਦਾ ਅੰਮ੍ਰਿਤ ਹੈ ਤੂੰ ਪੀ ਮੇਰਾ ਨਾਂ ਪਾਰਮ ਪਰਮੇਸ਼ੁਰ ਹੈ, ਤੇਰਾ ਨਾਂ ਗੁਰੂ ਪਰਮੇਸ਼ੁਰ ਹੈ। ਤੇਰੇ ਮੇਰੇ 'ਚ ਕੋਈ ਭੇਦ ਨਹੀਂ, ਇੱਕੋ ਹੀ ਰੂਪ ਤੇਰਾ ਔਰ ਮੇਰਾ। ਸੰਸਾਰ ਦੇ ਭਲੇ ਕਰਨ ਵਾਸਤੇ ਤੁਹਾਨੂੰ ਭੇਜਿਆ ਹੈ। ਤੁਸੀਂ ਇਹ ਨਾਮ ਅੰਮ੍ਰਿਤ ਸਾਰੀ ਦੁਨੀਆ ਨੂੰ ਪਿਆਓ। ਅਤੇ ਫਿਰ ਅਕਾਲ ਪੁਰਖ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਵਾਹਿਗੁਰੂ ਗੁਰਮੰਤਰ ਅਤੇ ਇਹ ਮੂਲ ਮੰਤਰ ਬਖਸ਼ਿਸ਼ ਕੀਤਾ। ਗੁਰਪ੍ਰਸਾਦ ਤੱਕ ਅਕਾਲ ਪੁਰਖ ਜੀ ਨੇ ਆਪ ਉਚਾਰਨ ਕੀਤਾ। ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਉਸ ਰੂਪ ਦੀ ਉਪਮਾ ਕਰਦੇ ਹੋਏ ਕਿਹਾ, ਜਪ ਆਦਿ ਸੱਚ, ਜੁਗਾਦਿ ਸੱਚ ਹੈ, ਪੀ ਸੱਚ, ਨਾਨਕ ਹੋਸੀ ਪੀ ਸੱਚ। ਸੋ ਗੁਰਪ੍ਰਸਾਦ ਤੱਕ ਪਰਮੇਸ਼ੁਰ ਵਾਹਿਗੁਰੂ ਨਿਰੰਕਾਰ ਜੀ ਨੇ ਆਪਣਾ ਸਰੂਪ ਆਪ ਬਿਆਨ ਕੀਤਾ ਹੈ। ਉਹ ਮੰਗਲਾਚਰਨ ਦੇ ਰੂਪ ਵਿੱਚ ਹਰ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਪਹਿਲਾਂ ਰੱਖਿਆ ਹੋਇਆ ਹੈ। ਇੱਥੇ ਆਸਾ ਦੀ ਵਾਰ ਦੇ ਵਿੱਚ ਵੀ ਮਹਾਰਾਜ ਨੇ ਪੂਰਾ ਹੀ ਇਹ ਮੰਗਲਾਚਰਨ ਰੱਖਿਆ ਹੈ। ਸਰਵਣ ਕਰੀਏ, ਇੱਕ ਓਅੰਕਾਰ, ਇੱਕ ਵਾਹਿਗੁਰੂ ਅਦੁੱਤੀ। ਪਹਿਲਾਂ ਵੇਦਾਂ ਦੇ ਵਿੱਚ ਓਅੰਕਾਰ ਹੀ ਸੀ, ਉਪਨਿਸ਼ਦਾਂ ਦੇ ਵਿੱਚ ਵੀ। ਮਾਂਡੂਕਿਆ ਉਪਨਿਸ਼ਦ ਵਿੱਚ ਇਹਦੀ ਵਿਆਖਿਆ ਬਹੁਤ ਵਿਸਥਾਰ ਨਾਲ ਕੀਤੀ ਗਈ ਹੈ ਓਅੰਕਾਰ ਦੀ। ਅ ਓ ਮ, ਇਹ ਤਿੰਨ ਅੱਖਰ ਹਨ, ਐੜਾ, ਊੜਾ ਅਤੇ ਮੰਮਾ। ਤਿੰਨ ਹੀ ਅਵਸਥਾ ਜੀਵ ਦੀਆਂ ਹਨ, ਤਿੰਨ ਹੀ ਈਸ਼ਵਰ ਦੀਆਂ ਹਨ। ਇਹਨਾਂ ਜੀਵ ਅਤੇ ਈਸ਼ਵਰ ਦੀਆਂ ਤਿੰਨਾਂ ਹੀ ਅਵਸਥਾ ਨੂੰ ਓਅੰਕਾਰ ਦੇ ਵਿੱਚ ਮਹਾਰਾਜ ਨੇ ਬਿਆਨ ਕੀਤਾ ਹੈ। ਜਾਗਰਤ, ਸੁਪਨ, ਸੁਖੋਪਤੀ। ਜਾਗਰਤ ਦਾ ਅਭਿਮਾਨੀ ਵਿਸ਼ਵ ਹੈ ਔਰ 14 ਇੰਦਰੇ, 14 ਉਹਨਾਂ ਦੇ ਦੇਵਤੇ, 14 ਉਹਨਾਂ ਦੇ ਵਿਸ਼ੇ। ਇਹ 42 ਦੇ 42 ਜਦੋਂ ਕੰਮ ਕਰਦੇ ਹਨ ਉਹ ਅਵਸਥਾ ਜਾਗਰਤ ਹੁੰਦੀ ਹੈ। ਸੁਪਨ ਦਾ ਅਵਸਥ ਜਿਹੜਾ ਅਭਿਮਾਨੀ ਹੈ ਉਹ ਤੇਜਸ਼ ਹੈ, ਜਿਹਦੇ ਵਿੱਚ ਸੂਖਮ ਸਰੀਰ ਜਿਹੜਾ ਹੈ ਉਹ ਇਸ ਸਰੀਰ ਤੋਂ ਭਿੰਨ ਹੋ ਕੇ ਬਾਹਰ ਦੇ ਨਜ਼ਾਰੇ ਦੇਖਦਾ, ਬਿਨਾਂ ਅੱਖਾਂ ਦੇ ਦੇਖਦਾ ਹੈ। ਤਾਂ ਹੀ ਤਾਂ ਕਹਿੰਦਾ, ਰਾਤੀ ਮੈਨੂੰ ਸੁਪਨੇ 'ਚ ਇੱਕ ਬੰਦਾ ਦਿਖਿਆ, ਉਹਨੇ ਚਿੱਟੇ ਕੱਪੜੇ ਪਾਏ ਹੋਏ ਸੀ, ਕਾਲੀ ਪੱਗ ਬੰਨ੍ਹੀ ਹੋਈ ਸੀ, ਉਹਨੇ ਲਾਲ ਕੱਪੜੇ ਪਾਏ ਹੋਏ ਸੀ। ਅੱਖਾਂ ਤੋਂ ਬਿਨਾਂ ਸੁਪਨ ਅਵਸਥਾ ਦੇ ਵਿੱਚ ਜਿਹੜਾ ਸ਼ਬਦ ਸਪਰਸ਼ ਰੂਪ ਰਸ ਪੰਜੇ ਹੀ ਵਿਸ਼ਿਆਂ ਨੂੰ ਗ੍ਰਹਿਣ ਕਰਦਾ ਹੈ ਉਹ ਕੌਣ ਹੈ? ਉਹ ਤੇਜਸ। ਔਰ ਫਿਰ ਗੂੜੀ ਨੀਂਦ ਦੇ ਵਿੱਚ, ਸੁਖੋਪਤੀ ਦੇ ਵਿੱਚ ਸੁੱਤਾ ਪਿਆ, ਨਾ ਸੁਪਨਾ ਦੇਖਦਾ ਨਾ ਜਾਗਦਾ ਹੈ, ਉਸ ਨੂੰ ਸੁਖੋਪਤੀ ਤੀਜੀ ਅਵਸਥਾ ਕਹਿੰਦੇ ਹਨ, ਜਿਹਦਾ ਅਭਿਮਾਨੀ ਪ੍ਰਾਗਿਆ ਹੈ। ਪ੍ਰਗਾੜ ਗੂੜੀ ਨੀਂਦ ਦੇ ਵਿੱਚ ਸੁੱਤਾ ਪਿਆ, ਸਭ ਕੁਛ ਵਿੱਚ ਹੁੰਦਿਆਂ ਵੀ ਬੀਜ ਰੂਪ ਦੇ ਵਿੱਚ ਪਰ ਨਜ਼ਰ ਨਹੀਂ ਆਉਂਦਾ। ਸੁੱਤਾ ਉੱਠ ਕੇ ਕਹਿੰਦਾ ਹੈ, ਅੱਜ ਮੈਂ ਇੰਨੀ ਗੂੜੀ ਨੀਂਦ ਸੁੱਤਾ, ਮੈਨੂੰ ਪਤਾ ਨਹੀਂ ਚੱਲਿਆ ਕਿ ਮੈਂ ਕਿੱਥੇ ਪਿਆ ਹਾਂ। ਹੁਣ ਉਸਨੂੰ ਅਗਲਾ ਸਵਾਲ ਇਹ ਪੁੱਛੀਏ ਕਿ ਪਤਾ ਨਾ ਚੱਲਣ ਦਾ ਪਤਾ ਕਿਸ ਨੂੰ ਚੱਲਿਆ ਹੈ? ਪਤਾ ਨਾ ਚੱਲਣ ਦਾ ਪਤਾ ਜਿਸ ਨੂੰ ਚੱਲਿਆ ਉਹੀ ਉਸ ਦਾ ਅਭਿਮਾਨੀ ਪ੍ਰਾਗਿਆ ਆਤਮਾ ਹੈ। ਸੋ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਅ ਓ ਮ ਤਿੰਨੇ ਹੀ ਅੱਖਰਾਂ ਨੂੰ ਲੈ ਕੇ ਉਹ ਜਿਹੜੀਆਂ ਤਿੰਨ ਅਵਸਥਾ ਦਾ ਸਾਕਸ਼ੀ ਹੈ, ਬ੍ਰਹਮ ਪਰਮੇਸ਼ਰ ਜੋਤੀ ਸਰੂਪ ਅੰਦਰ ਬੈਠਾ ਹੋਇਆ, ਉਹਦਾ ਵਿਖਿਆਨ ਕਰਦੇ ਹਨ। ਈਸ਼ਵਰ ਦੀਆਂ ਵੀ ਇਹ ਤਿੰਨੇ ਹੀ ਦੇਹਾਂ ਹਨ, ਜਿਹੜੀਆਂ ਜਿਹਨੂੰ ਵੈਸ਼ਵਾਨਰ, ਹਿਰਣਿਆ ਗਰਭ ਆਦਿਕ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਅਤੇ ਉਹ ਬਹੁਤ ਲੰਮੀ ਵਿਚਾਰ 'ਚ ਨਾ ਪਈਏ। ਜਿਹੜੇ ਸਨਾਤਨੀ ਮਤ ਦੇ ਹੋਰ ਵਿਦਵਾਨ ਸਨ ਉਪਨਿਸ਼ਦਾਂ ਤੋਂ ਬਾਅਦ, ਉਹਨਾਂ ਨੇ ਵਿਆਖਿਆ ਜੋ ਸ਼ੁਰੂ ਕੀਤੀ, 64 ਪ੍ਰਕਾਰ ਦੇ ਅਰਥ ਵਿਆਕਰਨ ਵਾਲਿਆਂ ਨੇ ਕਰ ਦਿੱਤੇ। ਔਰ ਇਸੇ ਉਹ ਮਾਂ ਤਿੰਨ ਅੱਖਰਾਂ ਦੇ ਵਿੱਚੋਂ ਜਿਹੜੇ ਪੁਰਾਣਕ ਮਤ ਵਾਲੇ ਸਨ ਉਹਨਾਂ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੀ ਕਲਪਨਾ ਕਰਕੇ ਤ੍ਰਿਧਾ ਮੂਰਤੀ ਤਿੰਨ ਪ੍ਰਕਾਰ ਦੀਆਂ ਸ਼ਕਤੀਆਂ, ਇੱਕ ਪੈਦਾ ਕਰਨ ਵਾਲਾ ਹੈ, ਇੱਕ ਪਾਲਣਾ ਕਰਨ ਵਾਲਾ ਹੈ, ਇੱਕ ਵਿਨਾਸ਼ ਕਰਨ ਵਾਲਾ ਹੈ, ਕਲਪਨਾ ਕਰ ਦਿੱਤੀ। ਇਸ ਪ੍ਰਕਾਰ ਨਾਲ ਕਿਸੇ ਨੇ ਦੋ, ਕਿਸੇ ਨੇ ਤਿੰਨ ਕਹਿ ਦਿੱਤਾ। ਮੁਸਲਮਾਨ ਦੋ ਕਹਿੰਦੇ ਹਨ, ਈਸਾਈ ਵੀ ਦੋ ਕਹਿੰਦੇ ਹਨ, ਯਹੂਦੀ ਵੀ ਦੋ ਕਹਿੰਦੇ ਹਨ, ਅਤੇ ਸਨਾਤਨ ਮਤੀਆਂ ਵਾਲੇ ਜਿਹੜੇ ਹਿੰਦੂਆਂ ਦੇ ਵਿੱਚੋਂ, ਕਿਉਂਕਿ ਸਾਰੇ ਤਾਂ ਨਹੀਂ ਕਹਿ ਸਕਦੇ, ਹਿੰਦੂਆਂ ਦੇ ਵਿੱਚ ਵੀ 500 ਤੋਂ ਵੱਧ ਕੇ ਸੰਪਰਦਾਵਾਂ ਹਨ। ਪੰਡਿਤ ਗਣੇਸ਼ਾ ਸਿੰਘ ਜੀ ਮਹਾਰਾਜ ਨਿਰਮਲੇ ਉਹਦਾ ਮਹਾਂਪੁਰਸ਼ ਹੋਏ ਹਨ, ਖੁੱਡਾ ਨਿਵਾਸੀ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ, ਜਿੱਥੇ ਅੱਜ ਉਹਨਾਂ ਦੀ ਸੰਪਰਦਾ ਦੇ ਸੰਤ ਤੇਜਾ ਸਿੰਘ ਜੀ ਹਨ, MA। ਉਹਨਾਂ ਦੇ ਵੱਡੇ ਹੋਏ ਹਨ ਸੰਤ ਗਣੇਸ਼ਾ ਸਿੰਘ ਜੀ। ਅੱਜ ਤੋਂ ਕੋਈ 100 ਸਾਲ ਪਹਿਲੇ ਗ੍ਰੰਥ ਲਿਖਿਆ ਭਾਰਤ ਮਤ ਦਰਪਣ। ਭਾਰਤ ਮਤ ਦਰਪਣ ਦੇ ਵਿੱਚ 500 ਤੋਂ ਵੱਧ ਕੇ ਸੰਪਰਦਾਵਾਂ ਦਾ ਜ਼ਿਕਰ ਪੰਡਿਤ ਗਣੇਸ਼ਾ ਸਿੰਘ ਜੀ ਨੇ ਕੀਤਾ ਹੈ। ਇਤਨੀਆਂ ਸੰਪਰਦਾਵਾਂ ਅੱਜ ਤੋਂ 100 ਸਾਲ ਪਹਿਲੇ ਸੀ, ਹੁਣ ਤਾਂ ਸ਼ਾਇਦ ਇਸ ਤੋਂ ਕਿੰਨੇ ਗੁਣਾ ਹੋਰ ਜ਼ਿਆਦਾ ਹੋ ਗਈਆਂ ਹੋਣਗੀਆਂ। ਵੱਖਰੇ ਵੱਖਰੇ ਮਤ ਹਨ, ਵੱਖਰੇ ਵੱਖਰੇ ਵਿਚਾਰ ਹਨ। ਇਕੱਲੇ ਵੇਦਾਂਤ ਦੀ ਵਿਆਖਿਆ ਹੀ ਬ੍ਰਹਮ ਸੂਤਰ ਦੀ 5 ਪ੍ਰਕਾਰ ਨਾਲ ਕੀਤੀ ਗਈ ਹੈ। ਵਿਸ਼ਿਸ਼ਟ ਅਦਵੈਤ, ਦਵੈਤਾਦਵੈਤ, ਅਦਵੈਤ, ਸ਼ੰਕਰ ਮਤ, ਰਾਮਾਨੁਜ ਮਤ, ਸਾਰਿਆਂ ਦਾ ਭਿੰਨ ਭਿੰਨ ਹੈ। ਵੈਰਾਗੀਆਂ ਦੇ ਸੰਪਰਦਾਵਾਂ ਦੀ, ਸੰਨਿਆਸੀਆਂ ਦੀ, ਵੈਸ਼ਨੂਆਂ ਦੀ ਮਤ ਵੱਖਰੀ ਵੱਖਰੀ ਹੈ। ਸੁਰਹੋ ਵਿਚਾਰ ਇੱਕ ਓਅੰਕਾਰ ਦੀ ਜਿਹੜੀ ਵਿਆਖਿਆ ਉਹਨਾਂ ਲੋਕਾਂ ਨੇ ਕੀਤੀ, ਕਿਸੇ ਨੇ ਆਖਿਆ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤਿੰਨ ਹਨ, ਅਤੇ ਇਸਲਾਮ ਵਾਲਿਆਂ ਨੇ, ਪਾਰਸੀਆਂ ਨੇ, ਯਹੂਦੀਆਂ ਨੇ, ਈਸਾਈਆਂ ਨੇ ਜੋ ਕਹਿ ਦਿੱਤਾ ਵੀ ਇੱਕ ਤਾਂ ਖੁਦਾ ਹੈ, ਇੱਕ ਉਹਦਾ ਵਿਰੋਧੀ ਸ਼ੈਤਾਨ ਹੈ, ਯਾਨੀ ਇੱਕ ਜਿਹੜੇ ਕੰਮ ਤੋਂ ਖੁਦਾ ਰੋਕਦਾ ਹੈ ਉਹ ਕੰਮ ਸ਼ੈਤਾਨ ਬੰਦੇ ਕੋਲੋਂ ਕਰਵਾਉਂਦਾ ਹੈ, ਯਾਨੀ ਖੁਦਾ ਦਾ ਵਿਰੋਧੀ ਹੈ ਸ਼ੈਤਾਨ। ਦੋ ਤਾਕਤਾਂ ਬਣ ਗਈਆਂ। ਮਹਾਰਾਜ ਦੀ ਬਾਣੀ ਕਹਿੰਦੀ ਨਹੀਂ, ਦੋਮ ਨਾ ਸੇਮ ਏਕ ਸੋ ਆਹੀ, ਦੋ ਨਹੀਂ ਹਨ, ਦੋਮ ਮੈਨੇ ਦੋਮ, ਭਗਤ ਰਵਿਦਾਸ ਜੀ ਦਾ ਬਚਨ ਹੈ। ਦੋਮ ਨਾ ਸੇਮ, ਦੋ ਵੀ ਨਹੀਂ ਹਨ, ਸੇਮ ਤਿੰਨ ਵੀ ਨਹੀਂ ਹਨ, ਇੱਕੋ ਹੀ ਹੈ, ਏਕ ਸੋ ਆਹੀ, ਇੱਕੋ ਹੈ। ਜੇ ਤੁਸੀਂ ਕਹੋਗੇ ਵੀ ਸ਼ੈਤਾਨ ਖੁਦਾ ਦੇ ਉਲਟ ਚੱਲਦਾ, ਇਹਦਾ ਮਤਲਬ ਖੁਦਾ ਦੇ ਬਰਾਬਰ ਹੈ, ਖੁਦਾ ਜਿੰਨੀ ਤਾਕਤ ਰੱਖਦਾ, ਨਹੀਂ, ਖੁਦਾ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਖੁਦਾ ਦੇ ਉਲਟ ਕੋਈ ਨਹੀਂ ਜਾ ਸਕਦਾ, ਸਾਰੇ ਉਹਦੇ ਹੁਕਮ ਵਿੱਚ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈ ਹੈ। ਮਹਾਰਾਜ ਨੇ ਕਿਹਾ ਇਹ ਖੁਦ ਸ਼ੈਤਾਨ ਵਾਲੀ ਗੱਲ ਜਚਦੀ ਨਹੀਂ। ਦੂਸਰੀ ਗੱਲ ਹੈ, ਇਸ ਸਾਡੇ ਹਿੰਦੂ ਧਰਮ ਦੇ ਵਿੱਚ ਜਿਹੜਾ ਕਹਿੰਦੇ ਵੀ ਤਿੰਨ ਦੇਵਤੇ, ਇੱਕ ਪੈਦਾ ਕਰਦਾ, ਇੱਕ ਮਾਰਦਾ, ਇੱਕ ਪਾਲਦਾ, ਮਹਾਰਾਜ ਕਹਿੰਦੇ ਇਹ ਤਾਂ ਮਾਇਆ ਦੇ ਚੇਲੇ ਹਨ, ਇੱਕ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਅੱਗੇ ਮਹਾਰਾਜ ਕਹਿੰਦੇ ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵੇਂ ਵਾਹਿਗੁਰੂ ਨੂੰ ਚੰਗਾ ਲੱਗਦਾ ਇਹਨਾਂ ਨੂੰ ਉੱਦਾਂ ਹੀ ਮੋੜੀ ਜਾਂਦਾ, ਉੱਦਾਂ ਹੀ ਕਰਦੇ ਹਨ ਇਹ। ਜਿਵ ਹੋਵੇ ਫੁਰਮਾਣ, ਉਹ ਵੇਖੇ ਉਹਨਾਂ ਨਦਰ ਨਾ ਆਵੇ, ਬਹੁਤਾ ਇਹੋ ਵਿਡਾਣ, ਇਸ ਕਰਕੇ ਪਰਮੇਸ਼ੁਰ ਇੱਕੋ ਹੀ ਹੈ। ਦੋਮ ਨਾ ਸੇਮ, ਦੋ ਵੀ ਨਹੀਂ ਹਨ, ਸੇਮ ਤਿੰਨ ਵੀ ਨਹੀਂ ਹਨ, ਏਕ ਸੋ ਆਹੀ, ਇੱਕੋ ਹੀ, ਏਕਮ ਏਕੰਕਾਰ ਨਿਰਾਲਾ, ਅਮਰ ਅਜੋਨੀ ਜਾਤ ਨਾ ਜਾਲਾ, ਇੱਕ ਵਾਹਿਗੁਰੂ ਅਦੁੱਤੀ ਸਤ ਚੇਤਨ ਆਨੰਦ। ਵੇਦਾਂ ਵਿੱਚ ਵੀ ਇਹੀ ਗੱਲ ਕਿ ਇੱਕ ਉਹ ਬ੍ਰਹਮ ਦੁੱਤੀ ਹੈ ਨਾਸਤੀ, ਇੱਕੋ ਹੀ ਬ੍ਰਹਮ ਹੈ, ਦੂਜਾ ਨਹੀਂ ਕੋਈ। ਮਹਾਰਾਜ ਸਾਹਿਬ ਜੀ ਬਾਣੀ ਵਿੱਚ ਵੀ ਕਈ ਜਗ੍ਹਾ 'ਤੇ ਗੱਲ ਸਪੱਸ਼ਟ ਕਰ ਦਿੰਦੇ ਨੇ। ਦੂਜਾ ਕਾਹੇ ਸਿਮਰੀਆ ਜੰਮੇ ਤੇ ਮਰ ਜਾਏ, ਇੱਕੋ ਸਿਮਰੋ ਨਾਨਕਾ ਜਲ ਥਲ ਰਿਹਾ ਸਮਾਏ। ਇੱਕੋ ਹੀ ਹੈ ਭਾਈ। ਅਤੇ ਕੇਵਲ ਅਤੇ ਕੇਵਲ ਜਿਹੜੀ ਕਾਰ ਲੱਗੀ ਉੱਪਰ ਲੰਮੀ ਲਕੀਰ, ਇਹਦਾ ਭਾਵ ਹੈ ਵੀ ਇੱਕੋ ਹੀ ਹੈ, ਇੱਕ ਰਸ ਵਿਆਪਕ ਸਰਵ ਕਲਾ ਦਾ ਮਾਲਕ ਵਾਹਿਗੁਰੂ ਸਾਰੀਆਂ ਅਵਸਥਾ ਦਾ ਸਾਕਸ਼ੀ ਜੋ ਹੈ, ਜਾਣੀ ਜਾਣ ਦੇਖਦਾ ਹੈ, ਬੈਠਾ ਵੇਖਿਆ ਵੱਖ ਇਕੇਲਾ, ਉਹ ਕੇਵਲ ਇੱਕੋ ਹੀ ਹੈ। ਔਰ ਸੱਤ ਕਹਿੰਦੇ ਨੇ ਤ੍ਰਿਕਾਲ ਆਬਾਦ, ਜਿਹਦਾ ਕਦੀ ਵੱਧ ਨਾ ਹੋਵੇ, ਜਿਹਦਾ ਕਦੀ ਖੰਡਨ ਨਾ ਹੋਵੇ, ਜਿਹਦਾ ਕਦੀ ਨਾਸ ਨਾ ਹੋਵੇ। ਇਸ ਦੁਨੀਆ ਵਿੱਚ ਜੋ ਕੁਛ ਵੀ ਦਿਸਦਾ ਹੈ ਉਹ ਬਣਿਆ ਹੈ ਸਮੇਂ ਦੇ ਅਨੁਸਾਰ, ਅਤੇ ਸਮੇਂ ਅਨੁਸਾਰ ਬਿੰਸ ਜਾਏਗਾ। ਇੱਥੋਂ ਤੱਕ ਵੀ ਧਰਤ ਆਕਾਸ਼ ਪਤਾਲ ਹੈ, ਚੰਦ ਸੂਰ ਬਿਨਾਸੀ, ਚੰਦਰਮਾ ਅਤੇ ਸੂਰਜ, ਧਰਤੀ, ਆਕਾਸ਼ ਸਭ ਬਿੰਸ ਜਾਣਗੇ, ਪਰ ਉਹ ਪਰਮਾਤਮਾ ਸੱਤ ਹੈ, ਉਹ ਕਦੇ ਬਿਨਸੇਗਾ ਨਹੀਂ। ਨਾਮ, ਉਹਦਾ ਨਾਮ ਸੱਤ ਹੈ, ਕਿਉਂਕਿ ਜਿਹੜੀ ਵੀ ਵਸਤੂ ਦੀ ਕੋਈ ਹੋਂਦ ਹੁੰਦੀ ਉਹਦਾ ਨਾਮ ਰੱਖਣਾ ਪੈਂਦਾ ਹੈ। ਪਰਮੇਸ਼ਰ ਦੀ ਹਸਤੀ ਦਾ ਨਾਮ ਸੱਤ ਹੈ, ਉਹਦਾ ਨਾਮ ਸਤ ਨਾਮ ਤੇਰਾ ਪਰਾ ਪੂਰਬਲਾ, ਜੈਸੇ ਮਹਾਰਾਜ ਕਹਿੰਦੇ ਕਿਰਤਮ ਨਾਮ ਕਥੇ ਤੇਰੇ ਜੇਬਾ, ਹੇ ਵਾਹਿਗੁਰੂ ਗੁਣਾਂ ਵਾਲੇ ਤੇਰੇ ਨਾਮ ਬੜੇ ਹੀ ਕਥਨ ਕੀਤੇ ਗਏ, ਜਿੰਨੇ ਤੇਰੇ ਗੁਣ ਓਨੇ ਹੀ ਤੇਰੇ ਨਾਮ ਹਨ, ਨਾ ਤੇਰੇ ਗੁਣਾਂ ਦਾ ਅੰਤ ਹੈ ਅਤੇ ਨਾ ਹੀ ਤੇਰੇ ਨਾਮਾਂ ਦਾ ਅੰਤ ਹੈ। ਪਰਮੇਸ਼ਰ ਦੇ ਨਾਮ ਬੇਅੰਤ ਹਨ, ਕੋਈ ਗਿਣ ਨਹੀਂ ਸਕਦਾ, ਬੇਅੰਤ ਨਾਮ ਹਨ ਪਰਮੇਸ਼ਰ ਦੇ, ਪਰ ਅਸਲੀ ਨਾਮ ਹੈ ਸਤ ਨਾਮ, ਸੱਤ ਹੈ। ਕਰਤਾ ਪੁਰਖ, ਕਰਤਾ ਕਹਿੰਦੇ ਨੇ ਬਣਾਉਣ ਵਾਲੇ ਨੂੰ, ਕੋਈ ਵੀ ਚੀਜ਼ ਬਣੀ ਹੈ, ਕੋਈ ਵੀ ਚੀਜ਼ ਸਾਡੇ ਸਾਹਮਣੇ ਹੈ, ਕੋਈ ਮਕਾਨ ਬਣਿਆ ਤਾਂ ਕਿਸੇ ਮਿਸਤਰੀ ਨੇ ਬਣਾਇਆ ਹੋਵੇਗਾ, ਕੋਈ ਕੱਪੜਾ ਸੀਤਾ ਹੋਇਆ ਤਾਂ ਕਿਸੇ ਦਰਜੀ ਨੇ ਸੀਤਾ ਹੋਵੇਗਾ, ਕੋਈ ਘੜਾ ਬਣਿਆ ਕਿਸੇ ਘੁਮਿਆਰ ਨੇ ਬਣਾਇਆ ਹੋਵੇਗਾ। ਹਰ ਚੀਜ਼ ਦੇ ਦੋ ਕਾਰਨ ਮੰਨੇ ਜਾਂਦੇ ਹਨ, ਉਪਾਦਾਨ ਕਾਰਨ ਔਰ ਨਿਮਿਤ ਕਾਰਨ। ਨਿਮਿਤ ਕਾਰਨ ਉਹ ਹੁੰਦਾ ਹੈ ਜਿਹੜਾ ਬਣਾਉਣ ਵਾਲਾ ਮਿਸਤਰੀ ਘੁਮਿਆਰ, ਅਤੇ ਉਪਾਦਾਨ ਕਾਰਨ ਹੁੰਦਾ ਹੈ ਘੜੇ ਦਾ ਉਪਾਦਾਨ ਕਾਰਨ ਮਿੱਟੀ ਹੈ। ਜੇ ਮਿੱਟੀ ਨਾ ਹੋਵੇ ਘੜਾ ਨਹੀਂ ਬਣ ਸਕਦਾ। ਮਕਾਨ ਦਾ, ਬਿਲਡਿੰਗ ਦਾ ਉਪਾਦਾਨ ਕਾਰਨ ਉਹ ਮਟੀਰੀਅਲ ਹੈ, ਸੀਮੈਂਟ, ਬਜਰੀ, ਰੇਤਾ, ਲੋਹਾ, ਸਰੀਆ, ਲੱਕੜੀ, ਉਹ ਸਾਰਾ ਮਟੀਰੀਅਲ ਜਿਹੜਾ ਹੈ ਉਹ ਉਪਾਦਾਨ ਕਾਰਨ ਹੈ। ਅਤੇ ਜਿਸ ਇੰਜੀਨੀਅਰ ਨੇ, ਮਿਸਤਰੀ ਨੇ, ਕਾਰੀਗਰ ਨੇ ਬਿਲਡਿੰਗ ਖੜ੍ਹੀ ਕੀਤੀ ਹੈ ਉਹ ਨਿਮਿਤ ਕਾਰਨ ਹੈ। ਐਡਾ ਵੱਡਾ ਸੰਸਾਰ ਬਣਿਆ ਹੈ, ਕਰਤੇ ਤੋਂ ਬਿਨਾਂ ਨਹੀਂ ਬਣ ਸਕਦਾ। ਇਹਦਾ ਕਰਤਾ ਉਹ ਪਰਮੇਸ਼ਰ ਵਾਹਿਗੁਰੂ ਹੈ। ਪਰ ਸ਼ੰਕਾ ਹੋ ਜਾਣਾ ਸੀ ਕਿ ਪਰਮਾਤਮਾ ਨਿਮਿਤ ਕਾਰਨ ਹੈ ਕਿ ਉਪਾਦਾਨ ਕਾਰਨ ਹੈ। ਦੋ ਕਾਰਨ ਹੁੰਦੇ ਨੇ, ਪਰਮਾਤਮਾ ਨੂੰ ਕਿਹੜਾ ਕਾਰਨ ਮੰਨੋਗੇ? ਜੇ ਤੁਸੀਂ ਕਹਿੰਦੇ ਹੋ ਵੀ ਨਿਮਿਤ ਕਾਰਨ ਹੈ ਪਰਮਾਤਮਾ, ਤਾਂ ਉਪਾਦਾਨ ਕਾਰਨ ਕਿੱਥੋਂ, ਮਿੱਟੀ ਕਿੱਥੋਂ ਲਿਆਂਦੀ, ਮਟੀਰੀਅਲ ਕਿੱਥੋਂ ਲੈ ਕੇ ਆਇਆ, ਜਦੋਂ ਕੁਝ ਹੈ ਹੀ ਨਹੀਂ ਸੀ, ਇਕੱਲਾ ਹੀ ਸੀ, ਤਾਂ ਸਮਾਨ ਕਿੱਥੋਂ ਆ ਗਿਆ, ਪੰਜ ਤੱਤ ਕਿੱਥੋਂ ਆ ਗਏ, ਹਵਾ, ਪਾਣੀ, ਅੱਗ, ਧਰਤੀ ਅਤੇ ਆਕਾਸ਼ ਕਿੱਥੋਂ ਆ ਗਏ, ਇਹ ਸਵਾਲ ਖੜ੍ਹਾ ਹੁੰਦਾ ਹੈ। ਤਾਂ ਉਹਦਾ ਜਵਾਬ ਦਿੰਦੇ ਨੇ ਪੁਰਖ, ਕਿ ਉਹ ਵਿੱਚ ਵਰਤ ਰਿਹਾ ਹੈ, ਵਿਆਪਕ ਹੈ। ਪੁਰਖ ਦਾ ਅਰਥ ਹੁੰਦਾ ਹੈ ਵਿਆਪਕ, ਜਿਹੜਾ ਵਿੱਚ ਵਰਤ ਰਿਹਾ ਹੋਵੇ। ਜਿਵੇਂ ਸਾਧ ਸੰਗਤ ਜੀ, ਇੱਕੋ ਹੀ ਮਿਸਾਲ ਦੁਨੀਆ 'ਚ ਪਰਮਾਤਮਾ ਨੇ ਦਿੱਤੀ ਹੈ ਮੱਕੜੀ ਦੀ। ਤੁਸੀਂ ਦੇਖਿਆ ਹੋਣਾ ਸਾਡੇ ਘਰਾਂ ਵਿੱਚ ਜਾਲਾ ਬੁਣਨ ਵਾਲੀ ਮੱਕੜੀ, ਅੰਗਰੇਜ਼ੀ ਵਾਲੇ ਉਹਨੂੰ ਸ਼ਾਇਦ ਸਪਾਈਡਰ ਕਹਿ ਦਿੰਦੇ ਹਨ, ਉਹ ਜਿਹੜੀ ਸਪਾਈਡਰ ਛੋਟੀ ਜਿਹੀ ਮੱਕੜੀ ਹੁੰਦੀ ਹੈ, ਉਹ ਜਾਲਾ ਆਪਣੇ ਵਿੱਚੋਂ ਹੀ ਕੱਢਦੀ ਹੈ। ਆਪਣੇ ਵਿੱਚੋਂ ਹੀ ਉਹ ਸਾਰਾ ਮਟੀਰੀਅਲ ਕੱਢ ਕੇ ਮੂੰਹ ਦੇ ਵਿੱਚੋਂ ਅਤੇ ਉਹਦੇ ਨਾਲ ਹੀ ਬੁਣ ਦਿੰਦੀ ਹੈ, ਬਾਹਰੋਂ ਕੁਛ ਨਹੀਂ ਲੈ ਕੇ ਆਉਂਦੀ। ਇਸੇ ਤਰ੍ਹਾਂ ਪਰਮੇਸ਼ਰ ਪੁਰਖ ਨੇ, ਕਰਤਾ ਪੁਰਖ ਜੀ ਨੇ ਸਾਰਾ ਕੁਝ ਆਪਣੇ ਵਿੱਚੋਂ ਹੀ ਕੱਢਿਆ ਅਤੇ ਆਪ ਹੀ ਬੁਣ ਦਿੱਤਾ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਪੰਜ ਤੱਤ ਸੁਣੋ ਪ੍ਰਗਾਸਾ, ਇਹ ਪੰਜੇ ਤੱਤ ਸੁਣ ਵਿੱਚੋਂ ਹੀ, ਬ੍ਰਹਮ ਵਿੱਚੋਂ ਹੀ ਪੈਦਾ ਹੋਏ ਹਨ ਅਤੇ ਉਸ ਬ੍ਰਹਮ ਨੇ ਹੀ ਆਪ ਹੀ ਕਰਤਾ ਪੁਰਖ ਹੋ ਕਰਕੇ, ਈਸ਼ਵਰ ਹੋ ਕਰਕੇ ਏਕ ਬ੍ਰਹਮ ਚੇਤਨ ਅਖੰਡਿਤ ਤਾਂ ਤੇ ਉਪਜੀ ਇੱਛਾ, ਤਾਂ ਹੀ ਕੋ ਮਾਇਆ ਕਹੀਅਤ ਹੈ, ਨੀਕੇ ਸੁਣੀਓ ਸਿੱਛਾ। ਪੰਡਿਤ ਸੁੱਖਾ ਸਿੰਘ ਜੀ ਮਹਾਰਾਜ, ਨਿਰਮਲੇ ਸੁਖਦੇਵ ਜੀ ਅਧਿਆਤਮ ਪ੍ਰਕਾਸ਼ ਵਿੱਚ ਲਿਖਦੇ, ਏਕ ਬ੍ਰਹਮ ਚੇਤਨ ਅਖੰਡਿਤ, ਏਕ ਬ੍ਰਹਮ ਚੇਤਨ ਅਖੰਡ ਸੀਗਾ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ, ਤਾਂ ਤੇ ਉਪਜੀ ਇੱਛਾ। ਉਸ ਬ੍ਰਹਮ ਨੂੰ ਇੱਛਾ ਹੋਈ, ਫੁਰਨਾ ਹੋਇਆ ਕਿ ਏਕੋ ਹੰਗ ਬਹੁ ਸ਼ਿਆਮਾ, ਵੇਦ ਦਾ ਵਾਕ ਹੈ, ਮੈਂ ਇੱਕ ਹਾਂ, ਬਹੁ ਸ਼ਿਆਮਾ, ਬਹੁ ਰੂਪ ਹੋ ਜਾਵਾਂ। ਬਸ ਇਹ ਜਿਹੜੀ ਇੱਛਾ ਹੋਈ, ਏਕੋ ਹੰਗ ਬਹੁ ਸ਼ਿਆਮਾ ਕਹਿਣ ਦੀ ਦੇਰ ਸੀ ਕਿ ਸਾਰੇ ਪਸਾਰੇ ਪਸਰ ਗਏ ਹੋਏ, ਤਿਸ ਤੇ ਹੋਏ ਲੱਖ ਦਰਿਆਓ, ਬੜੇ ਬੜੇ ਵੱਡੇ ਪਸਾਰੇ ਉਹਦੇ ਵਿੱਚੋਂ ਪਰਮੇਸ਼ ਪਸਰ ਗਏ, ਚੰਦ, ਸੂਰਜ, ਧਰਤੀ, ਆਕਾਸ਼, ਗ੍ਰਹਿ, ਤਾਰੇ, ਨਛੱਤਰ, ਕਰੋੜਾਂ ਹੀ ਬ੍ਰਹਮੰਡ, ਜਿਨ ਅੰਡ ਅਤੇ ਬ੍ਰਹਮੰਡ ਕਿੰਨੇ ਸੌ ਚੌਦਾਂ ਅਖੰਡ, ਦਸਮ ਪਾਤਸ਼ਾਹ ਜੀ ਫਰਮਾਉਂਦੇ, ਉਹਦੇ ਵਿੱਚੋਂ ਪੈਦਾ ਹੋ ਗਿਆ ਪਸਾਰਾ ਬਹੁਤ ਵੱਡਾ, ਅਤੇ ਉਹ ਆਪਣੇ ਪਸਾਰੇ ਵਿੱਚ ਵਿਆਪਕ ਹੋ ਗਿਆ, ਆਪਣੀ ਬਣਾਈ ਹੋਈ ਰਚਨਾ ਦੇ ਕਣ ਕਣ 'ਚ, ਜਰੇ ਜਰੇ ਵਿੱਚ ਪੁਰਖ ਰੂਪ ਹੋ ਕੇ ਬੈਠਾ ਹੈ। ਪੁਰਖ ਦਾ ਅਰਥ ਸੰਪਰਦਾਈ ਮਹਾਂਪੁਰਸ਼ਾਂ ਨੇ ਕੀਤਾ, ਜੋ ਪੁਰਪੁਰ ਦੇ ਵਿੱਚ ਖ ਆਕਾਸ਼ ਦੀ ਤਰ੍ਹਾਂ ਵਿਆਪਕ ਹੋਵੇ। ਪੁਰ ਨਾਮ ਨਗਰਾਂ ਦਾ ਹੁੰਦਾ ਹੈ, ਜਿਵੇਂ ਅਨੰਦਪੁਰ, ਕਰਤਾਰਪੁਰ, ਨਾਗਪੁਰ, ਜਬਲਪੁਰ, ਹੁਸ਼ਿਆਰਪੁਰ, ਫਿਰੋਜ਼ਪੁਰ, ਗੁਰਦਾਸਪੁਰ, ਇਹ ਕਹਿੰਦੇ ਹਾਂ ਪੁਰ ਨਾਮ ਨਗਰ ਦਾ ਹੈ। ਖ ਨਾਮ ਆਕਾਸ਼ ਦਾ ਹੈ, ਖ ਖਾਲੀ ਜਗ੍ਹਾ ਦਾ ਵਾਚਕ ਹੈ, ਤੁਸੀਂ ਸੰਸਕ੍ਰਿਤ ਦੀਆਂ ਡਿਕਸ਼ਨਰੀਆਂ ਪੜ੍ਹ ਲਓ, ਖ ਅੱਖਰ ਆਕਾਸ਼ ਦਾ ਵਾਚਕ ਹੈ। ਅਤੇ ਪੁਰਖ ਜੋ ਪੁਰਾਂ ਦੇ ਵਿੱਚ, ਨਗਰਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਪਿੰਡਾਂ ਵਿੱਚ ਕੀ ਹੈ, ਹਰ ਜਗ੍ਹਾ 'ਤੇ ਆਕਾਸ਼ ਹਰ ਜਗ੍ਹਾ 'ਤੇ ਹੈ। ਜਿੱਥੇ ਵੀ ਚਲੇ ਜਾਓ, ਆਪਾਂ ਸਿਆਟਲ 'ਚ ਬੈਠੇ, ਇੱਥੇ ਵੀ ਆਕਾਸ਼ ਹੈ, ਕਨੇਡਾ ਚਲੇ ਜਾਓ, ਉੱਥੇ ਵੀ ਆਕਾਸ਼, ਆਕਾਸ਼ ਤੋਂ ਬਿਨਾਂ ਕੋਈ ਥਾਂ ਨਹੀਂ। ਜੋ ਪੁਰਾਂ ਦੇ ਵਿੱਚ ਆਕਾਸ਼ ਦੀ ਤਰ੍ਹਾਂ ਵਿਆਪਕ ਹੋਵੇ, ਉਸਨੂੰ ਕਹਿੰਦੇ ਨੇ ਪੁਰਖ। ਸੱਤਾ ਵਾਲਾ ਹੋਵੇ, ਪੁਰਸ਼ਤਵ ਵਾਲਾ, ਸ਼ਕਤੀ ਵਾਲਾ ਹੋਵੇ, ਉਹਨੂੰ ਕਹਿੰਦੇ ਪੁਰਖ। ਜੋ ਕਰਤਾ ਹੈ ਵਾਹਿਗੁਰੂ, ਆਪਣੀ ਰਚਨਾ ਦੇ ਵਿੱਚ ਬੈਠਾ ਹੈ ਮੱਕੜੀ ਦੀ ਤਰ੍ਹਾਂ, ਜਿਵੇਂ ਮੱਕੜੀ ਨੇ ਸਾਰਾ ਕੁਝ ਆਪਣੇ ਵਿੱਚੋਂ ਕੱਢਿਆ, ਆਪਣੀ ਕਲਾ ਵੀ, ਨਿਮਿੱਤ ਕਾਰਨ ਵੀ ਆਪ ਬਣਿਆ, ਉਪਾਦਾਨ ਕਾਰਨ ਵੀ ਆਪ ਬਣਿਆ। ਨਿਰਭਉ, ਐਸਾ ਵਾਹਿਗੁਰੂ ਨਿਰਭਉ ਹੈ, ਕਿਉਂਕਿ ਭੈ ਹਮੇਸ਼ਾ ਦੂਸਰੇ ਤੋਂ ਹੁੰਦਾ ਹੈ, ਆਪਣੇ ਤੋਂ ਤਾਕਤ ਵਾਲੇ ਤੋਂ ਭੈ ਲੱਗਦਾ ਹੈ। ਚੂਹੇ ਨੂੰ ਬਿੱਲੀ ਦਾ ਡਰ ਹੈ, ਬਿੱਲੀ ਨੂੰ ਕੁੱਤੇ ਦਾ ਡਰ ਹੈ, ਕੁੱਤੇ ਨੂੰ ਡੰਡੇ ਦਾ ਡਰ ਹੈ, ਡੰਡੇ ਨੂੰ ਅੱਗ ਦਾ ਡਰ ਹੈ, ਅੱਗ ਨੂੰ ਪਾਣੀ ਦਾ ਡਰ ਹੈ, ਪਾਣੀ ਨੂੰ ਹਵਾ ਦਾ ਡਰ ਹੈ। ਸਾਰੇ ਇੱਕ ਦੂਜੇ ਤੋਂ ਡਰਦੇ ਹਨ, ਤਾਕਤ ਵਾਲੇ ਤੋਂ, ਪਰਮੇਸ਼ੁਰ ਤੋਂ ਤਾਕਤ ਵਾਲਾ ਕੋਈ ਨਹੀਂ ਹੈ, ਇਸ ਕਰਕੇ ਪਰਮੇਸ਼ੁਰ ਦਾ ਕਿਸੇ ਨਾਲ ਵੀ ਵੈਰ ਜਾਂ ਡਰ ਨਹੀਂ ਹੈ, ਨਿਰਭਉ ਹੈ, ਨਿਰਵੈਰ, ਉਹਦਾ ਕਿਸੇ ਨਾਲ ਵੈਰ ਵੀ ਨਹੀਂ ਹੈ। ਵੈਰ ਹਮੇਸ਼ਾ ਜਾਂ ਤਾਂ ਆਪਣੇ ਤੋਂ ਤਾਕਤ ਵਾਲੇ ਨਾਲ ਹੁੰਦਾ, ਜਾਂ ਆਪਣੇ ਬਰਾਬਰ ਦਾ, ਜਿਹੜਾ ਆਪਣਾ ਵਿਰੋਧੀ ਹੋਵੇ, ਸਾਰਾ ਹੀ ਪਰਮੇਸ਼ੁਰ ਦਾ ਹੀ ਰੂਪ ਹੈ, ਇਸ ਕਰਕੇ ਕਿਸੇ ਨਾਲ ਵੀ ਉਹਦਾ ਵੈਰ ਨਹੀਂ, ਸਾਰਿਆਂ ਦੇ ਅੰਦਰ ਇੱਕੋ ਹੀ ਬੈਠਾ ਹੋਇਆ, ਦਵੈਤ ਭਾਵ ਉੱਥੇ ਹੈ ਹੀ ਨਹੀਂ। ਅਕਾਲ ਮੂਰਤ, ਉਸ ਪਰਮੇਸ਼ੁਰ ਦੀ ਮੂਰਤੀ, ਉਹਦੀ ਹੋਂਦ, ਉਹਦਾ ਸਰੂਪ ਕੈਸਾ ਹੈ, ਕਹਿੰਦੇ ਕਾਲ ਤੋਂ ਰਹਿਤ ਹੈ, ਕਿਉਂਕਿ ਜਿੰਨੀਆਂ ਮੂਰਤੀਆਂ ਸੰਸਾਰ ਵਿੱਚ ਬਣਦੀਆਂ ਹਨ, ਕਈ ਲੋਕ ਇਹਦਾ ਅਰਥ ਕਰ ਦਿੰਦੇ ਆ ਜੀ ਉਹਦੀ ਮੂਰਤੀ ਕੋਈ ਨਹੀਂ, ਜੇ ਉਹਦੀ ਮੂਰਤੀ ਨਾ, ਮੂਰਤੀ ਦਾ ਮਤਲਬ ਹੋਂਦ, ਜੇ ਹੋਂਦ ਨਹੀਂ ਤਾਂ ਫਿਰ ਤਾਂ ਉਹਨੂੰ ਹੈ ਹੀ ਕੋਈ ਨਹੀਂ। ਸੋ ਇਹ ਉਹ ਕਹਿਣਾ ਹੁੰਦਾ ਤਾਂ ਸਤਿਗੁਰੂ ਜੀ ਅਮੂਰਤ ਕਹਿ ਦਿੰਦੇ, ਅਮੂਰਤ ਨਹੀਂ ਕਿਹਾ, ਉਹਨੂੰ ਮੂਰਤ ਕਿਹਾ, ਮੂਰਤ ਤਾਂ ਹੈ ਪਰ ਕਾਲ ਵਿੱਚ ਨਹੀਂ ਆਉਂਦੀ। ਜਿਹੜੀਆਂ ਮੂਰਤੀਆਂ ਅਸੀਂ ਦੇਖੀਆਂ, ਪੱਥਰ ਦੀਆਂ ਬਣੀਆਂ ਹੋਈਆਂ, ਕਿਸੇ ਮੈਟਲ ਦੀਆਂ ਬਣੀਆਂ, ਸੋਨੇ ਚਾਂਦੀ ਦੀਆਂ ਜਾਂ ਕਿਸੇ ਵੀ ਚੀਜ਼ ਦੀਆਂ ਬਣੀਆਂ, ਲੋਹੇ ਦੀ ਬਣੀ ਹੋਵੇ ਮੂਰਤ, ਸੋਨੇ ਦੀ ਬਣੀ ਹੋਵੇ, ਇੱਕ ਦਿਨ ਤਾਂ ਟੁੱਟੇਗੀ, ਇੱਕ ਦਿਨ ਤਾਂ ਉਹ ਮੂਰਤ ਬਦਲੇਗੀ, ਖਤਮ ਹੋਵੇਗੀ। ਮਹਾਰਾਜ ਅਕਾਲ ਪੁਰਖ ਪਰਮੇਸ਼ਰ ਦੀ ਮੂਰਤ ਜਿਹੜੀ ਹੈ ਉਹ ਐਸੀ ਹੈ ਵੀ ਉਹ ਕਾਲ ਵਿੱਚ ਨਹੀਂ ਆਉਂਦੀ। ਅਜੂਨੀ ਕਹਿੰਦੇ ਉਹ ਪਰਮੇਸ਼ਰ ਜੂਨਾਂ ਵਿੱਚ ਵੀ ਨਹੀਂ ਆਉਂਦਾ, ਜਿਵੇਂ ਸੰਸਾਰ ਦੇ ਵਿੱਚ ਮਾਤਾ ਪਿਤਾ ਦੇ ਪੇਟ ਤੋਂ ਹੀ ਸਾਰੇ ਜੰਮਦੇ ਹਨ, ਉਹ ਕਿਸੇ ਮਾਂ ਤੋਂ ਕਿਸੇ ਪਿਤਾ ਤੋਂ ਪੈਦਾ ਨਹੀਂ ਹੋਇਆ। ਜੈਸੇ ਮਹਾਰਾਜ ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਦੰਜਨ ਸੋਏ। ਸਹਿ ਭੰਗ ਸਵੈ ਭੰਗ ਆਪਣੇ ਆਪ ਤੋਂ ਹੀ ਸੁਤੇ ਸੇ ਦੀ ਪ੍ਰਕਾਸ਼ ਹੈ। ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਉਸ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਗੁਰਨਾਮ ਚੇਤਨ ਦਾ ਹੈ, ਪ੍ਰਸਾਦ ਨਾਮ ਆਨੰਦ ਸਰੂਪ ਦਾ ਹੈ। ਉਹ ਪਰਮੇਸ਼ਰ ਸਾਰਿਆਂ ਦੇ ਹਿਰਦੇ ਦੀ ਜਾਣਨ ਵਾਲਾ ਹੈ, ਚੇਤਨ ਸਰੂਪ ਹੈ ਅਤੇ ਪ੍ਰਸਾਦ ਸਦਾ ਹੀ ਆਨੰਦ ਸਰੂਪ ਹੈ। ਦੁੱਖ ਦੇ ਨੇੜੇ ਨਹੀਂ ਆਉਂਦਾ, ਦੁੱਖ ਉਹਦੇ ਨੇੜੇ ਨਹੀਂ ਆਉਂਦਾ, ਐਸਾ ਵਾਹਿਗੁਰੂ ਗੁਰੂ ਕਿਰਪਾ ਨਾਲ ਮਿਲਦਾ ਹੈ। ਸੋ ਇਸ ਮੂਲ ਮੰਤਰ ਮੰਗਲਾਚਰਨ ਦੇ ਅਰਥ ਜੇ ਸਾਧ ਸੰਗਤ ਜੀ ਹੋਰ ਵੀ ਕਰੀਏ, ਮਹਾਂਪੁਰਸ਼ਾਂ ਨੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਔਰ ਸੰਤ ਦੇਵਾ ਸਿੰਘ ਜੀ, ਸਵਾਮੀ ਆਨੰਦ ਕਾਨ ਜੀ ਅਤੇ ਸੰਪਰਦਾਇ ਫਰੀਦਕੋਟ ਟੀਕੇ ਵਾਲੇ ਮਹਾਂਪੁਰਸ਼ਾਂ ਨੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ, ਸੰਤ ਗੰਭੀਰ ਸਿੰਘ ਜੀ ਸੱਤੋ ਵਾਲੀ ਗਲੀ ਵਾਲੇ ਮਹਾਂਪੁਰਸ਼, ਇਸੇ ਤਰ੍ਹਾਂ ਮੇਰਾ ਖਿਆਲ ਹੈ 250 ਤੋਂ ਵੱਧ ਕੇ ਟੀਕੇ ਸ਼੍ਰੀ ਜਪਜੀ ਸਾਹਿਬ ਜੀ 'ਤੇ ਲਿਖੇ ਗਏ ਹਨ ਅਤੇ ਸਾਰਿਆਂ ਨੇ ਬੜੀ ਡੂੰਘੀ ਖੋਜ ਵਿਦਵਾਨਾਂ ਨੇ ਕੀਤੀ ਹੈ। ਜਿੰਨਾ ਜਿੰਨਾ ਕਿਸੇ ਨੇ ਚੁੱਭਾ ਮਾਰਿਆ ਉਹਨੇ ਉਹਨੇ ਹੀਰੇ ਮੋਤੀ ਰਤਨ ਲੱਭੇ ਹਨ, ਪਰ ਅੰਤ ਨਹੀਂ ਹੈ। ਅੰਤ ਨਾ ਸਿਫਤੀ, ਕਹਿਣ ਨਾ ਅੰਤ। ਕੋਈ ਵੀ ਪਰਮੇਸ਼ਰ ਜਿੰਨਾ ਤੁਸੀਂ ਡੂੰਘਾ ਜਾਓਗੇ ਉਨਾ ਹੀ ਆਨੰਦ ਮਾਣੀ ਜਾਓਗੇ, ਪਰ ਜੇ ਕਹੋ ਵੀ ਮੈਂ ਥਾਂ ਪਾ ਲਈ, ਥਾਂ ਨਹੀਂ ਪੈ ਸਕਦੀ। ਬਹੁਤ ਉੱਚੀ ਖੇਡ ਹੈ ਪਰਮੇਸ਼ਰ ਦੀ, ਬੇਅੰਤ ਹੈ। ਸੋ ਇੱਥੋਂ ਤੱਕ ਆਪਾਂ ਅੱਜ ਵਿਚਾਰ ਕੀਤੀ, ਕੱਲ੍ਹ ਨੂੰ ਮਹਾਰਾਜ ਸਾਹਿਬ ਜੀ ਦੇ ਜੋ ਆਸਾ ਦੀ ਵਾਰ ਦਾ ਸਿਰਲੇਖ ਹੈ ਉਹਦੀ ਵਿਚਾਰ ਫਿਰ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਆ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।